इस वचन हर वचन जो गुरु गोबिंद सिंह महाराज ने किया है उसकी जे जड़ लभोगे ना किसी दरख्त की जड़ लभनी हो धरती च लभदी होंदी है इन्हां वचना की जड़ लभोगे तो जड़ गुरु ग्रंथ साहब दे विच लभनी है तुहानू वचन 52 इन्हां दी जड़ गुरु ग्रंथ साहब विच है देखो किड्डी तरतीब सतगुरां ने बनाई है हुण महाराज ने वचन किया भी किरत धर्म की करनी बहुत शॉर्टकट महाराज विस्तार नहीं किया बहुता ना विस्तार का समय इन्ना वचन कहता किरत धर्म की करनी ते हुण गुरु ग्रंथ साहब के अंदर ते भाई गुरदास दियां 12 के अंदर ये प्रमाण मिलते हैं भाई साहब कहिंदे ने किरत विरत कर धर्म दी हथों दे के भला मनावै गुरु ग्रंथ साहब के अंदर वचन आया काल खाए कछ हथों दे नानक राह पछाणे सी जे रब दे राह की पहचान करनी है पहला किरत ठीक कर मुढ़े थों है जे तेरी किरत ठीक नहीं तेरा मन ठीक नहीं रह सकता तेरा सुभाव ठीक नहीं रहेगा धर्म शास्त्रां विच जो महापुरुषां दे कोलों शिक्षा प्राप्त हुई है उहदे च इह वचन भी आया जैसा खाए अन्न तैसा होए मन मन उहो जिहा हो जांदा है इहदे बड़े प्रमाण धर्म किरत बारे मैं थोड़ा जिहा वध खोलना चाहुंदा तां कि साडी किरत सुची हो जाए साडी किरत विच किसे दी बेईमानी दा ते अज ते कलयुग का समय गुरु प्यारे हो अज ते धर्म का बुरका पा के लोग डाके मारते फिर दिन दिहाड़े अज ते गल ही अलग हो गई ये वचन नहीं रहे जिन्हिया बुराइया साडे च आईया गुरु के वचन विसर गए सन जिन्हों गुरु का वचन विसर गया फिर उन्हें तके खाने पाए अज साडे सिख समाज विच साडे पंथ खालसे विच इन्हां वचना की किते कोई पिनक नहीं पैंदी सुनी गई किते कोई एक वचन नहीं करदा सुनिया गया भी अंतम वचना दे विच आ वचन गुरु गोबिंद सिंह दा इन्ने साल हो गए तुहानू इत्थे आउंदिआं नूं सिख जग दे प्रसिद्ध विद्वान आउंदे ने पर अफसोस है अंत समय दा इतिहास तां सुनाया जा रहा है ये वचना की लड़ी नहीं इतिहास आपां सिख जग दे प्रसिद्ध ढाडियां दे विचों सिरमौर ज्ञानी दया सिंह दिलबर दे जुम्मे जो ड्यूटी है 25 तारीख की इतिहास वो बड़ा वधिया सुना देंगे आपां इसलिए पूरा इतिहास नूं मुढ़ तों लैके उकण नहीं शुरू किया आपां बचना की लड़ी शुरू की है इतिहास वो सुना देंगे उस दे बहुत सुंदर इतिहास सुना पहला वचन है किरत धर्म की करनी महाराज कहिंदे ने कहिंदे जे तू किरत करके नहीं खाएगा खाएगा तो सही फिर किसे दा खाएगा जदों किसे दा खाएगा उहदा देणदार हो जाएगा उहदे भी दो तरीके एक नजायज तरीके दे नाल किसे दा खाएगा वह देना नहीं चाहता तू खो के खाएगा चोरी करके खाएगा ठगी मार के खाएगा तो फिर गुरु नानक महाराज ने बड़ा करड़ा जिहा वचन इउं कर दिता है ओ गुरु पीर ना परन तेरी मामी प्राए हाथ खान वालिया पीर ना परन तेरी मामी प्राए हाथ खान वालिया गुरु परम तेरी पाए हाथ खान वालिया तीरना परम तेरी नाम भी पाए हाथ खान वालिया गुरु
ਜੀ ਪ੍ਰਾਏ ਨਾ ਤੂੰ ਸਾਂਭਾ ਪਿਆਰੇ ਪ੍ਰਾਏ ਨਾ ਤੂੰ ਸਾਂਭਾਲਿਆ ਪੀਰਨਾ ਕਰਨ ਤੇਰੀ ਨਾਮ ਵੀ ਗੁਰੂ ਪੀਰਨਾ ਕਰਨ ਤੇਰੀ ਨਾਮ ਵੀ
ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਕਿੱਡੀ ਵੱਡੀ ਕਸਮ ਦੇ ਦਿੱਤੀ ਪਰਾਏ ਹੱਕ ਦੀ ਗੁਰ ਪੀਰ ਹਮ ਤਾਂ ਭਰੈ ਤੇਰੀ ਦਰਗਾਹ ਚ ਹਾਂ ਵੀ ਤਾਂ ਭਰਨਗੇ ਗੁਰੂ ਹਿੰਦੂਆਂ ਦੇ ਗੁਰੂ ਮੁਸਲਮਾਨਾਂ ਦੇ ਪੀਰ ਆਪਣੇ ਆਪਣੇ ਸਿੱਖਾਂ ਦੀ ਆਪਣੇ ਆਪਣੇ ਸੰਤਾਂ ਭਗਤਾਂ ਦੀ ਹਾਮੀ ਤਾਂ ਭਰਨਗੇ ਜਾਂ ਮੁਰਦਾਰ ਨਾ ਖਾਏ ਗੱਲੀ ਪਿਸਤਲਾਂ ਜਾਈਏ ਛੁੱਟੇ ਸੱਚ ਕਮਾਏ ਗੱਲਾਂ ਦੇ ਨਾਲ ਕੋਈ ਸਵਰਗ ਚ ਨਹੀਂ ਜਾਏਗਾ ਸੋ ਪਹਿਲੇ ਹੀ ਵਚਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਕੀਤਾ 52 ਵਚਨਾਂ ਚੋਂ ਉਹ ਕੀਤਾ ਹੈ ਕਿ ਕਿਰਤ ਧਰਮ ਦੀ ਕਰਨੀ ਸਾਖੀਆਂ ਸੁਣਾਉਣ ਦਾ ਸਮਾਂ ਨਹੀਂ ਕਿਉਂਕਿ ਲਿਸਟ ਬਹੁਤ ਲੰਮੀ ਹੈ ਮੈਂ ਇਸ਼ਾਰੇ ਨਾਲ ਤੁਹਾਨੂੰ ਸਾਖੀਆਂ ਦਾ ਯਾਦ ਲਾਉਣਾ ਗੁਰੂ ਨਾਨਕ ਬਾਲਾ ਮਰਦਾਨਾ ਜਾਂਦੇ ਨੇ ਮਰਦਾਨਾ ਭੁੱਖਾ ਭੁੱਖਾ ਕਰਲਾ ਰਿਹਾ ਭੁੱਖ ਤੇ ਸਾਰਿਆਂ ਨੂੰ ਸੀ ਪਰ ਮਰਦਾਨਾ ਮਹਿਸੂਸ ਜ਼ਿਆਦਾ ਕਰਦਾ ਸਤਿਗੁਰੂ ਸ਼ਾਮਾਂ ਪੈ ਰਹੀਆਂ ਨੇ ਆ ਗਿਆ ਦਿਓ ਇਹ ਛੋਲਿਆਂ ਦਾ ਖੇਤ ਹਰਾ ਭਰਾ ਖੜਾ ਹੈ ਚਾਰ ਬੂਟੇ ਪੱਟ ਕੇ ਮੈਂ ਹੋਲਾ ਕਰ ਲੈਣਾ ਤੇ ਤੁਸੀਂ ਵੀ ਖਾ ਲਓ ਤੇ ਮੈਂ ਵੀ ਖਾ ਲੈਣਾ ਮਹਾਰਾਜ ਹੱਸਦੇ ਕਹਿੰਦੇ ਮਰਦਾਨੇ ਸਕੀਮ ਤਾਂ ਠੀਕ ਸੁਝੀ ਹੈ ਤੈਨੂੰ ਹੋਲਾ ਕੀਤੀਆਂ ਜਾ ਸਕਦੀਆਂ ਤੈਨੂੰ ਪੱਟ ਦੇ ਨੂੰ ਰੋਕਣਾ ਵੀ ਕਿਸੇ ਨੇ ਨਹੀਂ ਪਰ ਮੈਂ ਤੈਨੂੰ ਇੱਕ ਗੱਲ ਪੁੱਛਦਾ ਵੀ ਇਹ ਖੇਤ ਕਿਹਦਾ ਕਹਿੰਦੇ ਜੀ ਇਹ ਤੇ ਪਤਾ ਨੀ ਕਿਸੇ ਜੱਟ ਦਾ ਹੋਊ ਕਹਿੰਦੇ ਛੋਲੇ ਬੀਜੇ ਕਿਹਨੇ ਸੀ ਕਹਿੰਦੇ ਜੀ ਇਹ ਵੀ ਕਿਸੇ ਹੋਰ ਨੇ ਬੀਜੇ ਪਾਣੀ ਕਿਹਨੇ ਦਿੱਤਾ ਕਹਿੰਦੇ ਇਹ ਵੀ ਕਿਸੇ ਹੋਰ ਨੇ ਦਿੱਤਾ ਕਹਿੰਦੇ ਵੀ ਪੱਟਣ ਨੂੰ ਤੂੰ ਰਹਿ ਗਿਆ ਚੌਧਰੀ ਤੇਰਾ ਕੀ ਹੱਕ ਹੈ ਪੱਟਣ ਦਾ ਫਿਰ ਤੈਨੂੰ ਪਤਾ ਨਹੀਂ ਕਿ ਹੱਕ ਪਰਾਇਆ ਨਾਨਕਾ ਦਾ ਵਚਨ ਤੇਰੇ ਗੁਰੂ ਨੇ ਕੀਤਾ ਸਿੱਖ ਭੁੱਖਾ ਮਰ ਸਕਦਾ ਕਿਸੇ ਦਾ ਹੱਕ ਨਹੀਂ ਕਰ ਸਕਦਾ ਸ਼ੇਰ ਭੁੱਖਾ ਮਰ ਸਕਦਾ ਬਾਜ ਭੁੱਖਾ ਮਰ ਸਕਦਾ ਪਰ ਆਪਣੀ ਖੁਰਾਕ ਨਹੀਂ ਬਦਲ ਸਕਦਾ ਜੇ ਸ਼ੇਰ ਭੁੱਖਾ ਹੋਏਗਾ ਘਾਹ ਨਹੀਂ ਖਾਣ ਲੱਗਿਆ ਉਹ ਜੋ ਉਹਦਾ ਭੋਜਨ ਹੈ ਉਹ ਸਕੇ ਸਿੱਖ ਧਰਮ ਦੀ ਕਿਰਤ ਖਚਕਦਾ ਇਹਦੇ ਚ ਤੇਰੀ ਕਿਰਤ ਕੀ ਹੈ ਤੂੰ ਪਾਣੀ ਨਹੀਂ ਦਿੱਤਾ ਸਜਣਾ ਰਿਹੋ ਤੂੰ ਨਹੀਂ ਪਾਇਆ ਬਾਈ ਤੂੰ ਨਹੀਂ ਕੀਤੀ ਤੇਰਾ ਤੇ ਹਿੱਸਾ ਹੀ ਕੋਈ ਨਹੀਂ ਇਹਦੇ ਵਿੱਚ ਤੇ ਹਜ਼ੂਰ ਨੇ ਯਾਦ ਕਰਾਇਆ ਵੀ ਹੱਕ ਪਾਇਆ ਨਾਨਕਾ ਸੂਰ ਜੇ ਤੇਰੀ ਪ੍ਰਾਰਭ ਚ ਹੋਲਾਂ ਹੋਈਆਂ ਮਿਲ ਜਾਣਗੀਆਂ ਤੇ ਖੇਡ ਵਰਤਾ ਦਿੱਤੀ ਉੱਥੇ ਜੱਟਾਂ ਦਾ ਮੁੰਡਾ ਰਾਖੀ ਬੈਠਾ ਸੀ ਉਹਨੇ ਕਿਹਾ ਵੀ ਸੰਤ ਆਏ ਨਾ ਆਪੇ ਹੋਲਾਂ ਕੀਤੀਆਂ ਲਿਆ ਕੇ ਬੁੱਕ ਭਰ ਭਰ ਕੇ ਮੂਹਰੇ ਰੱਖ ਦਿੱਤੇ ਤੇ ਮਹਾਰਾਜ ਛਕੋ ਸਤਿਗੁਰੂ ਕਹਿੰਦੇ ਕਾਕਾ ਇਹ ਤੇਰੇ ਮਾਂ ਪਿਓ ਤੈਨੂੰ ਝਟਕਣਗੇ ਤੇ ਤੂੰ ਕਾਹਨੂੰ ਗੋਲਾ ਕਰਨੀਆਂ ਸਨ ਸਾਡਾ ਤੇ ਸਰ ਜਾਂਦਾ ਮਰਦਾਨਾ ਇਸ ਗੱਲੋਂ ਥੋੜਾ ਜਿਹਾ ਤੰਗ ਹੁੰਦਾ ਹੈ ਤੇ ਖਾ ਵੀ ਲਈਆਂ ਤੇ ਮਹਾਰਾਜ ਹੋਲਾਂ ਖਾ ਵੀ ਲਈਆਂ ਤੇ ਪਹਿਲਾਂ ਜਵਾਬ ਵੀ ਦੇ ਦਿੱਤਾ ਉਪਰੋਂ ਉਪਰੋਂ ਭੁੱਖ ਦੇ ਤੁਹਾਨੂੰ ਵੀ ਸੀ ਮੈਨੂੰ ਵੀ ਸੀ ਇਹ ਕਾਹਨੂੰ ਕਹਿਣਾ ਸੀ ਵੀ ਰਹਿਣ ਦਿਓ ਕਹਿੰਦੇ ਮਰਦਾਨਿਆਂ ਇਹ ਕਹਿਣ ਦੇ ਨਾਲ ਇਹਨਾਂ ਤੇ ਹੱਕ ਬਣ ਗਿਆ ਤੇਰਾ ਕਿਉਂਕਿ ਉਹਦੀ ਪ੍ਰੇਮ ਦੀ ਭੇਟ ਹੈ ਇਹ ਕਹਿਣ ਦੇ ਨਾਲ ਕਿ ਰਹਿਣ ਦੇ ਬਈ ਉਹਦੀ ਲੋੜ ਹੋ ਗਈ ਤੇਰੀ ਨਹੀਂ ਨਿਰੰਕਾਰ ਨੇ ਦਿੱਤੀਆਂ ਇਹ ਹੁਣ ਤਰੀਕਾ ਸਿੱਧਾ ਹੈ ਇਹਦੇ ਚ ਚੋਰੀ ਨਹੀਂ ਠੱਗੀ ਨਹੀਂ ਹੋਲਾਂ ਤੇ ਹੋਲਾਂ ਹੀ ਸਨ ਜੇ ਪਹਿਲਾਂ ਖਾ ਲੈਂਦਾ ਤੂੰ ਗੁਨਾਹਗਾਰ ਸੀ ਹੁਣ ਖਾ ਲਈਆਂ ਤੂੰ ਕੋਈ ਗੁਨਾਹਗਾਰ ਨਹੀਂ ਉਹਦੇ ਪੁੰਨਾਂ ਵਿੱਚ ਵਾਧਾ ਹੋ ਗਿਆ ਤੇ ਪਰਮੇਸ਼ਰ ਸਭ ਨੂੰ ਰੋਜੀ ਦੇ ਹੁੰਦਾ ਇਸ ਕਰਕੇ ਕਿਰਤ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਜ਼ੋਰ ਦਿੰਦੇ ਆ ਕਰਤਾਰਪੁਰ ਸਤਿਗੁਰੂ ਮਹਾਰਾਜ ਨੇ ਜਦੋਂ ਪਿਛਲੀ ਉਮਰ ਵਿੱਚ ਆ ਕੇ ਕਰਤਾਰਪੁਰ ਕਰਤਾ ਵਸੈ, ਗੁਰਬਾਣੀ ਦਾ ਸ਼ਬਦ ਹੈ, ਕਰਤਾਰਪੁਰ ਕਰਤਾ ਵਸੈ ਪਰਮੇਸ਼ਰ ਕਿਹਦੇ ਪਾਸ? ਸੰਤਨ ਕੇ ਪਾਸ, ਸੰਤਾਂ ਦੇ ਇਕੱਠ ਚ ਕਰਤਾ ਪਰਮੇਸ਼ਰ ਆ ਵਸਦਾ। ਕੀ ਕਰਦਾ? ਪਹਿਰ ਸੰਸਾਰੀ ਕੱਪੜੇ, ਉਹੀ ਜ਼ਿਮੀਂਦਾਰਾਂ ਵਾਲਾ ਲਿਬਾਸ ਪਹਿਨ ਲਿਆ ਤੇ ਗੁਰੂ ਨਾਨਕ ਨੇ ਹਲ ਫੜ ਲਿਆ, ਹਲ ਵਾਹੁਣ ਲੱਗੇ। ਕਰੋੜੀ ਮਲ ਖੱਤਰੀ ਦੀ ਸਾਖੀ ਲੰਮੀਆਂ ਜ਼ਮੀਨ ਦਿੱਤੀ, ਉਹਦੇ ਵਿੱਚ ਧਰਮ ਦੀ ਕਿਰਤ ਨੂੰ ਕਰਤਾਰ ਦੇ ਨਾਂ ਤੇ ਕਰਤਾਰਪੁਰ ਬੰਨ ਦਿੱਤਾ। ਜਦੋਂ ਮੋਹੜੀ ਕੱਢਣ ਲੱਗੇ ਜਗ੍ਹਾ ਲੱਭਦੇ ਫਿਰਦੇ, ਇੱਕ ਜਗ੍ਹਾ ਆ ਗਏ, ਦੋ ਭਰਾ ਜ਼ਿਮੀਂਦਾਰ ਸਤਿਗੁਰੂ ਪਰੇ ਬੈਠੇ ਵੇਖਦੇ, ਤੇ ਦੋਨਾਂ ਦੀ ਜਦੋਂ ਬੋਹੜ ਅਲੱਗ ਅਲੱਗ ਲੱਗ ਗਏ, ਨੇੜੇ ਨੇੜੇ ਪੈੜੀ ਪਾਈ ਹੋਈ ਸੀ। ਛੋਟਾ ਭਰਾ ਦੇਖਦਾ ਮੇਰਾ ਭਰਾ ਜਦੋਂ ਘਰ ਚਲਾ ਜਾਏ ਫਿਰ ਦਾ ਲੱਗੇਗਾ, ਇਹ ਦੇਖ ਲਿਓ ਦਾ ਆਪਾਂ ਵੀ ਲਾਉਂਦੇ ਹਾਂ ਕਿਵੇਂ ਲੱਗਦੇ, ਇਹ ਮੇਰਾ ਭਰਾ ਚਲਾ ਜਾਏ ਫਿਰ ਦਾ ਲੱਗ ਸਕਦੇ, ਇਹਦੇ ਸਾਹਮਣੇ ਨਹੀਂ ਐਸਾ ਨਹੀਂ ਹੋਣ ਦੇਣਾ। ਤੇ ਅੱਧੋ ਅੱਧ ਖੇਤੀ ਸੀ, ਇੱਕ ਵਟਾ ਦੋ ਹਿੱਸੇ ਤੇ ਵੰਡੀ ਗਈ, ਪੂਰੇ ਪੀਪਿਆਂ ਦੇ ਨਾਲ ਬੋਹਲ ਵੰਡ ਲਿਆ ਗਿਆ। ਤੇ ਵੱਡਾ ਭਰਾ ਕਹਿਣ ਲੱਗਾ ਵੀ ਹੁਣ ਵੀਰ ਆਪਾਂ ਇਹ ਚੋਕੇ ਲਿਜਾਣੀ ਆ ਜਿਣਸ, ਤੇ ਮੈਂ ਗੱਡਾ ਲੈ ਕੇ ਆਉਣਾ ਤੇ ਕੋਈ ਪ੍ਰਬੰਧ ਕਰਦਾ, ਤੇ ਤੂੰ ਇੱਥੇ ਰਾਖੀ ਬੈਠ। ਜਦੋਂ ਭਰਾ ਘਰ ਚਲਾ ਗਿਆ, ਛੋਟੇ ਨੇ ਆਪਣੀ ਬੋਹਲ ਦੇ ਵਿੱਚੋਂ ਦੋ ਤਿੰਨ ਪੀਪੇ ਭਰੇ ਤੇ ਉਹਦੇ ਬੋਹਲ ਦੇ ਵਿੱਚ ਛੱਡ ਦਿੱਤੇ। ਮਹਾਰਾਜ ਦੇਖਦੇ ਰਹੇ, ਮਰਦਾਨਾ ਕਹਿੰਦਾ ਮਹਾਰਾਜ ਇਹੋ ਜਿਹਾ ਤਾਂ ਕੰਮ ਕਦੇ ਨਹੀਂ ਦੇਖਿਆ, ਇਹ ਆਪਣੀ ਕਣਕ ਉਹਦੇ ਚ ਸਿੱਟੀ ਜਾ ਰਿਹਾ। ਕਹਿੰਦੇ ਤੇ ਚੁੱਪ ਕਰਕੇ ਦੇਖੀ ਚੱਲ, ਅਜੇ ਵੱਡੇ ਦਾ ਵੀ ਕਰਤਬ ਦੇਖੀ ਵੀ ਕੀ ਹੈ, ਸਿੱਟ ਦਿੱਤੇ। ਇਹਨਾਂ ਨੂੰ ਵੱਡਾ ਆ ਗਿਆ, ਉਹਨੇ ਛੋਟੇ ਨੂੰ ਕਹਿੰਦਾ ਵੀ ਐਂ ਕਰ, ਇਹ ਗੱਡਾ ਆ ਗਿਆ ਪ੍ਰਬੰਧ ਆਪਾਂ ਕਰਦੇ ਹਾਂ, ਜਾ ਖੂਹ ਤੋਂ ਪਾਣੀ ਲੈ ਕੇ। ਉਹ ਪਾਣੀ ਲੈਣ ਚਲੇਗਾ, ਉਹਨੇ ਪੰਜ ਸੱਤ ਪੀਪੇ ਚੁੱਕੇ ਉਹਦੇ ਵਿੱਚ ਸਿੱਟ ਦਿੱਤੇ ਛੋਟੇ ਵਾਲੀ ਚ। ਮਰਦਾਨਾ ਕਹਿੰਦਾ ਮਹਾਰਾਜ ਇਹ ਕੀ ਹੋ ਰਿਹਾ, ਇਹ ਤੇ ਪਹਿਲੀ ਵਾਰ ਦੇਖਿਆ ਸੰਸਾਰ ਚ, ਹਜੇ ਤੱਕ ਦੇ ਹੋਇਆ ਹੀ ਨਹੀਂ ਕੁਛ। ਮਹਾਰਾਜ ਕਹਿੰਦੇ ਵੀ ਦੇਖ ਲੈ ਤੇਰੇ ਸਾਹਮਣੇ ਦੋਨੇ ਬੁਲਾ ਲਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਭਾਈ ਮੈਂ ਤੁਹਾਡੀ ਇਹ ਗੱਲ ਵੇਖੀ ਹੈ, ਇਹਦਾ ਗੂੜ ਰਹੱਸ ਮੇਰਾ ਸਿਸ਼ ਜਾਣਨਾ ਚਾਹੁੰਦਾ, ਕੀ ਗੱਲ ਹੈ? ਆਪਣੇ ਆਪਣੇ ਪਾਸੇ ਨੂੰ ਦੁਨੀਆਂ ਖਿੱਚਦੀ ਹੈ, ਇਹ ਕੈਸੀ ਗੱਲ ਹੈ? ਚੋਰੀ ਕੀਤੀ ਤੁਸੀਂ ਦੋਨਾਂ ਨੇ, ਪਰ ਇਸ ਚੋਰੀ ਦਾ ਨਿਰੰਕਾਰ ਦੀ ਦਰਗਾਹ ਜੇ ਡਨ ਕੋਈ ਨਹੀਂ, ਇਹ ਚੋਰੀ ਦੀ ਜੈ ਜੈਕਾਰ ਹੋ ਗਈ ਨਿਰੰਕਾਰ ਤੱਕ, ਮੇਰਾ ਨਿਰੰਕਾਰ ਖੁਸ਼ ਹੋ ਗਿਆ ਤੁਹਾਡੇ ਤੇ। ਹੈ ਤੁਸੀਂ ਚੋਰ ਦੋ ਨਹੀਂ ਇੱਕ ਦੂਜੇ ਤੇ, ਪਰ ਚੋਰੀ ਤੇ ਮੇਰਾ ਪਰਮੇਸ਼ਰ ਖੁਸ਼ ਹੈ। ਕੈਸੀ ਸੁੰਦਰ ਚੋਰੀ ਹੈ, ਕੈਸੀ ਇੱਕ ਦੂਜੇ ਨੂੰ ਪਿਆਰ ਦੀਆਂ ਗਲਵੱਕੜੀਆਂ ਪਾਉਣ ਵਾਲੀ ਚੋਰੀ ਹੈ, ਨਫ਼ਰਤ ਮਾਸਾ ਬਣੀ ਉਹਦੇ ਚ। ਹਜ਼ੂਰ ਕਹਿਣ ਲੱਗੇ ਛੋਟੇ ਨੂੰ, ਕਹਿੰਦੇ ਵੀ ਤੂੰ ਆਪਣੇ ਬੋਹਲ ਦੇ ਦਾਣੇ ਇੱਧਰ ਕਿਉਂ ਸਿੱਟੇ? ਕਹਿੰਦਾ ਮਹਾਰਾਜ ਮੇਰੇ ਸਿਰਫ ਦੋ ਬੱਚੇ ਨੇ, ਮੇਰੇ ਭਰਾ ਦੇ ਪੰਜ ਬੱਚੇ ਨੇ, ਤੇ ਦਾਣੇ ਅੱਧੋ ਅੱਧ ਕਰ ਲਏ ਅਸੀਂ, ਤੇ ਮੇਰੇ ਜੀ ਘੱਟ ਨੇ ਮਹਾਰਾਜ, ਮੇਰਾ ਭਰਾ ਦਾ ਟੱਬਰ ਭੁੱਖਾ ਮਰੂਗਾ, ਇਹਨੇ ਉਸ ਤਰ੍ਹਾਂ ਮੈਨੂੰ ਪਾਉਣ ਨਹੀਂ ਸੀ ਦੇਣੇ, ਇਹ ਡਿਊਟੀ ਦਾ ਬੜਾ ਪੱਕਾ, ਇਸ ਕਰਕੇ ਮੈਂ ਦਾਣੇ ਇੱਧਰ ਸਿੱਟੇ। ਉਹਨੂੰ ਵੱਡੇ ਨੂੰ ਕਹਿੰਦੇ ਵੀ ਤੂੰ ਕਿਉਂ ਸਿੱਟੇ, ਤੇਰਾ ਟੱਬਰ ਵੱਡਾ ਸੀ। ਕਹਿੰਦਾ ਮਹਾਰਾਜ ਛੋਟੇ ਜਿਹੜੇ ਭਰਾ ਹੁੰਦੇ ਨੇ ਉਹ ਵੀ ਤਾਂ ਪੁੱਤਾਂ ਵਰਗੇ ਹੀ ਹੁੰਦੇ ਨੇ, ਜਿਹੇ ਜਿਹੇ ਮੇਰੇ ਨਿਆਣਿਆਂ ਨੇ ਖਾ ਲਿਆ, ਮੇਰੇ ਭਰਾ ਨੇ ਖਾ ਲਿਆ, ਮੈਂ ਤਾਂ ਚੱਕ ਕੇ ਆਪਣੇ ਬੱਚਾ ਸਮਝ ਕੇ ਸਿੱਟੇ। ਮਹਾਰਾਜ ਕਹਿੰਦੇ ਮਰਦਾਨੇ ਇੱਥੇ ਮੋੜੀ ਕੱਢਾਂਗੇ, ਇੱਥੇ ਕਰਤਾਰ ਵਸਦਾ, ਇੱਥੇ ਧਰਮ ਵਸਦਾ, ਉੱਥੇ ਮੋੜੀ ਕੱਢ ਦਿੱਤੀ। ਹਜ਼ੂਰ ਮੇਰੇ ਕਹਿੰਦੇ ਨੇ ਕਿਰਤ ਧਰਮ ਦੀ ਕਰਨੀ, ਉਹ ਵਚਨ ਦੇ ਦੁਆਲੇ ਰਹਿਣੇ ਆਪਾਂ ਨੇ, ਅੱਗੇ ਪਿੱਛੇ ਨਹੀਂ ਜਾਣਾ, ਕਿਰਤ ਧਰਮ ਦੀ ਕਰਨੀ। ਇਹ ਵਚਨ ਦਾ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਵੀ ਇਹਦਾ ਥੋੜਾ ਜਿਹਾ ਵਿਸਤਾਰ ਕਰੂੰ, ਬਾਕੀ ਆਪਾਂ ਬਿਲਕੁਲ ਸੰਖੇਪ ਕਰ ਲੈਣਾ। ਇਹ ਤੁਹਾਨੂੰ ਨਮੂਨਾ ਦਿਖਾਇਆ ਵੀ 52 ਦੇ 52 ਵਚਨਾਂ ਦਾ ਐਕਣ ਖੁਲਾਸਾ ਹੋਵੇ, ਐਕਣ ਵਿਸਥਾਰ ਹੋਵੇ, ਤਾਂ ਸਾਨੂੰ ਖੁੱਲ੍ਹ ਕੇ ਪਤਾ ਲੱਗੇ ਗੁਰਮਤਿ ਸਿਧਾਂਤ ਦਾ, ਤੇ ਸਾਡੇ ਗੁਰੂ ਨੇ ਅੰਤ ਵੇਲੇ ਦੇ ਜਿਹੜੇ ਵਚਨ ਕੀਤੇ ਉਹਨਾਂ ਦੀ ਤਾਸੀਰ ਕੀ ਹੈ, ਉਹਨਾਂ ਚ ਲਿਖਿਆ ਕੀ ਹੈ। ਇਹ ਸੀ ਧਰਮ ਕਿਰਤ ਦੀ ਗੱਲ, ਧਰਮ ਦੀ ਕਿਰਤ ਦੀਆਂ ਬਰਕਤਾਂ, ਅਧਰਮ ਦੀ ਕਿਰਤ ਦੇ ਪਾਪ, ਇਹ ਦੋਨੇ ਗੱਲ ਆਪਾਂ ਨੂੰ ਥੋੜੀ ਜਿਹੀ ਵਿਚਾਰਨੀ ਪੈਗੀ। ਇੱਕ ਜ਼ਿਮੀਂਦਾਰ ਸੀ, ਉਹਦਾ ਨਿਯਮ ਸੀ ਜੇ ਦੂਸਰੇ ਦੇ ਖੱਤੇ ਚ ਨੂੰ ਵੀ ਲੰਘਣਾ, ਪੈਰਾਂ ਦੇ ਜੁੱਤੀ ਦੇ ਜੇ ਮਿੱਟੀ ਪੈ ਗਈ ਉਹ ਵੀ ਝਾੜ ਕੇ ਉਹਦੇ ਖੇਤ ਚ ਸਿੱਟ ਜਾਣੀ, ਆਪਣੇ ਖੇਤ ਚ ਮਿੱਟੀ ਨਹੀਂ ਜਾਣ ਦੇਣੀ, ਬਾਹ ਲੱਗਦੀ, ਬੰਨੇ ਉੱਚੇ ਕਰਕੇ ਰੱਖਦਾ ਸੀ। ਆਪਣੇ ਬਲਦਾਂ ਨੂੰ, ਆਪਣੇ ਪਸ਼ੂਆਂ ਨੂੰ ਛੁੱਕਲੀਆਂ ਦੇ ਕੇ ਲਿਆਂਦਾ ਸੀ, ਕਿਸੇ ਦੇ ਪੈਲ ਚ ਮੂੰਹ ਨਹੀਂ ਸੀ ਪਸ਼ੂ ਨੂੰ ਪਾਉਣ ਦਿੰਦਾ। ਕਣਕ ਗਾਹੁਣ ਦਾ ਸਮਾਂ ਨੇੜੇ ਆ ਗਿਆ, ਪੈਲੀਆਂ ਇਕੱਠੀਆਂ ਪਾਈਆਂ ਹੋਈਆਂ ਸਨ ਪੈੜੀਆਂ, ਤੇ ਇੱਕ ਅਲਕ ਬਹਿੜਾ ਜੋੜਿਆ ਸੀ, ਉਹ ਫਲੇ ਦੇ ਸਮੇਤ ਨੱਠ ਕੇ ਜਾ ਕੇ ਦੂਈ ਦੀ ਪੈੜੀ ਚ ਵੜ ਗਿਆ। ਉਹਨੇ ਆਪਣੇ ਵੱਲੋਂ ਦਾਣੇ ਦੂਣੇ ਸਮੇਤ ਬਥੇਰੇ ਹੁੰਝੇ ਉਧਰ ਸਿੱਟੇ, ਪਰ ਮਨ ਚੋਂ ਸ਼ੰਕਾ ਨਹੀਂ ਗਈ। ਆਪਣੇ ਨਾਲੋਂ ਵੱਧ ਦਾਣੇ ਸੁੱਟ ਦਿੱਤੇ, ਧੜ ਲਾਈ, ਨਖਾਰੀ, ਘੁੰਡੀਆਂ, ਦਾਣੇ ਫੇਰ ਬਲਦ ਫੇਰੇ, ਤੇ ਫਿਰ ਉਹਨੂੰ ਬੜਾ ਬਹੁਤ ਔਖਾ ਸੀ ਕੰਮ। ਆ ਹੁਣ ਆ ਤਾਂ ਜਾਂ ਤਾਂ ਕਣਕ ਖੜੀ ਦੇਖਦੀ ਹੈ ਜਾਂ ਟਰਾਲੀ ਚ ਦਿਸਦੀ ਹੈ, ਇਹ ਕੰਮ ਥੋੜੀ ਸੀ। ਤੁਹਾਡੇ ਚੋਂ ਵੀ ਤਾਂ ਕਈਆਂ ਨੇ ਫਲੇ ਹੱਕੇ ਹੋਣਗੇ, ਕੰਮ ਔਖਾ ਸੀ, ਉਹ ਬਹੁਤ ਔਖਾ ਸੀ। ਖੈਰ ਉਦੋਂ ਉਸ ਸਮੇਂ ਭਾਈ ਉਹੇ ਜੀ ਸੀ, ਤੇ ਜਿਸ ਵੇਲੇ ਉਹ ਜ਼ਿਮੀਂਦਾਰ ਆਪਣਾ ਕਣਕ ਸਾਂਭੀ ਗਈ ਹੈ, ਤੇ ਇੱਕ ਦਿਨ ਇੱਕ ਮਹਾਤਮਾ ਆ ਗਏ ਉਹਨਾਂ ਦੇ ਕੋਲ। ਉਹ ਮਹਾਤਮਾ ਆ ਕੇ ਕਹਿਣ ਲੱਗਾ, ਸਰਦਾਰ ਜੀ ਰੋਟੀ ਦੀ ਭੁੱਖ ਬਹੁਤ ਲੱਗੀ ਹੈ, ਦੋ ਗੱਲਾਂ ਦਾ ਧਰਮ ਹੈ, ਗ੍ਰਿਸਤੀ ਨੂੰ ਦੇਣੀਆਂ ਚਾਹੀਦੀਆਂ ਨੇ, ਤੇ ਸੰਤ ਨੂੰ ਜੇ ਲੋੜ ਹੋਵੇ ਤਾਂ ਮੰਗ ਲੈਣੀਆਂ ਚਾਹੀਦੀਆਂ ਨੇ। ਇੱਕ ਤਾਂ ਰੋਟੀ ਜੇ ਭੁੱਖਾ ਹੋਵੇ, ਕੋਈ ਪਾਪ ਨਹੀਂ ਜੇ ਗ੍ਰਿਸਤੀ ਨੂੰ ਕਹਿ ਦੇਵੇ ਰੋਟੀ ਖਵਾ ਦੇ, ਉਹ ਰੱਬ ਦਾ ਫਕੀਰ ਜਾਣ ਕੇ ਨਹੀਂ ਖਵਾਉਂਦਾ, ਉਹਦੇ ਪੁੰਨ ਸੜ ਜਾਂਦੇ ਨੇ, ਗ੍ਰੰਥਾਂ ਚ ਐਸੇ ਲਿਖਿਆ। ਰੋਟੀ ਮੰਗੀ ਹੈ, ਬਿਲਕੁਲ ਡਿਊਟੀ ਬਣਦੀ ਹੈ ਸਾਡੀ, ਖਵਾਉਣੀ ਚਾਹੀਦੀ ਹੈ, ਪਕਾ ਕੇ ਖਿਲਾਓ ਚਾਹੇ ਲਿਆ ਕੇ ਖਿਲਾਓ, ਜੇ ਰੋਟੀ ਮੰਗੀ ਹੈ ਦਿਓ। ਨੰਗਾ ਵਸਤਰ ਮੰਗਿਆ, ਦਿਸਦਾ ਵੀ ਹਾਂ ਵਸਤਰ ਚਾਹੀਦਾ, ਉਹਨੂੰ ਵਸਤਰ ਦਿਓ। ਕਹਿਣ ਲੱਗਾ ਮੈਂ ਭੁੱਖਾ, ਮੈਨੂੰ ਰੋਟੀ ਦਿਓ। ਇੰਨੇ ਨੂੰ ਉਹਦੇ ਘਰ ਵਾਲੀ ਜੱਟ ਦੀ ਰੋਟੀ ਲੈ ਕੇ ਆ ਗਈ। ਉਹ ਸੰਤ ਉੱਥੇ ਬੈਠੇ ਨੂੰ ਕਹਿੰਦਾ, ਮਹਾਤਮਾ ਜੀ ਵੀ ਅੱਜ ਤੱਕ ਮੈਂ ਕਿਸੇ ਗਰੀਬ ਨੂੰ ਰੋਟੀ ਤੋਂ ਜਵਾਬ ਨਹੀਂ ਦਿੱਤਾ, ਮੈਨੂੰ ਵੀ ਬੜਾ ਦੁੱਖ ਹੈ, ਪਰ ਮੈਂ ਅੱਜ ਤੈਨੂੰ ਜਵਾਬ ਦਿੰਦਾ ਵੀ ਮੇਰੇ ਤੋਂ ਰੋਟੀ ਖਵਾ ਨਹੀਂ ਹੋਣੀ, ਤੂੰ ਹੋਰ ਥੋਂ ਚਲੇ ਜਾ। ਇੰਨੇ ਨੂੰ ਰੋਟੀ ਲੈ ਕੇ ਆ ਗਈ ਘਰ ਵਾਲੀ ਨੇ ਕਿਹਾ, ਜੱਟ ਕਿਹਾ ਜਾ ਬੰਦਾ ਹੈ, ਰੋਟੀ ਇਹਦੇ ਵਾਸਤੇ ਆ ਗਈ ਵੀ ਦੋ ਇਹਨੂੰ, ਤੂੰ ਆਪ ਖਾ ਲੈ, ਦੋ ਮੈਨੂੰ ਦੇ ਦੇ, ਚਾਰ ਰੋਟੀਆਂ ਨੂੰ। ਉਹ ਕਹਿੰਦਾ ਰੋਟੀ ਦੇਣੀ? ਘਰ ਵਾਲੀ ਕਹਿੰਦੀ, ਪਤੀ ਦੇਵ ਕੀ ਗੱਲ ਹੈ? ਕਹਿੰਦਾ ਵੀ ਅੱਜ ਰੋਟੀ ਮੈਂ ਵੀ ਨਹੀਂ ਖਾਣੀ, ਲੈ ਜਾ ਮੁੜ ਕੇ। ਕਿਉਂ? ਕਹਿੰਦਾ ਅੱਜ ਕਿਸੇ ਸੰਤ ਨੂੰ ਰੋਟੀ ਨਹੀਂ ਖਵਾ ਹੋਈ, ਇਸ ਲਈ ਮੈਂ ਵੀ ਆਪਣੇ ਆਪ ਨੂੰ ਭੁੱਖਾ ਹੀ ਲੱਗਣ। ਉਹ ਕਹਿੰਦਾ ਜੇ ਤੂੰ ਨਹੀਂ ਖਾਣੀ ਫਿਰ ਤੇ ਚਾਰ ਹੋ ਗਈਆਂ ਰੋਟੀਆਂ, ਤੇ ਮੈਨੂੰ ਕਿਉਂ ਨਹੀਂ ਖਵਾ ਰਿਹਾ? ਉਹ ਸੰਤ ਕਹਿਣ ਲੱਗਿਆ, ਜਦੋਂ ਰੋਟੀਆਂ ਹੈਗੀਆਂ ਕਿਉਂ ਨਹੀਂ ਖਵਾ ਰਿਹਾ? ਉਹ ਕਹਿੰਦਾ, ਸੰਤ ਜੀ ਮੈਨੂੰ ਤਾਂ ਤੇਰੇ ਤੇ ਵੀ ਸ਼ੱਕ ਪੈਂਦੇ ਵੀ ਤੂੰ ਸੰਤ ਵੀ ਹੈ, ਜਿਹੜਾ ਵਾਰ ਵਾਰ ਕਹੀ ਜਾਂਦਾ ਕਿ ਮੰਗਤਾ ਹੀ ਹੈ। ਸੰਤ ਤਾਂ ਦੁਬਾਰੇ ਦੁਬਾਰੇ ਕਹੇ, ਪਹਿਲੀ ਤਾਂ ਗੱਲ ਹੈ ਸੰਤ ਕਹਿੰਦੇ ਹੀ ਨਹੀਂ, ਭੁੱਖਾ ਮਰ ਜਾਵੇ ਸੈਲ ਪੱਤਰ ਮੈਂ ਜੰਤ ਤੋਂ ਪਾਏ ਤਾਂ ਕਰਜ ਕਾ ਕੇ ਕਰੋ, ਤਾਂ ਭਰੋਸਾ ਉੱਥੇ। ਇੱਕ ਵਾਰ ਕਿਹਾ, ਦੋ ਵਾਰੇ, ਮੈਂ ਤੈਨੂੰ ਕਹਿ ਵੀ ਨਹੀਂ ਖਵਾ ਸਕਦਾ। ਘਰ ਵਾਲੀ ਕਹਿਣ ਲੱਗੀ, ਪਤੀ ਕਿਉਂ ਨਹੀਂ ਖਵਾ ਸਕਦੇ? ਉਹਨੇ ਸੰਤ ਨੇ ਕਿਹਾ, ਚੱਲ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ, ਘਰ ਵਾਲੀ ਆਪ ਇਹਦੇ ਨਾਲ ਝਗੜਾ ਕਰੂਗੀ। ਬੀਬੀਆਂ ਨੂੰ ਬਹੁਤ ਭਾਵਨਾ ਹੁੰਦੀ ਹੈ, ਇਹ ਭਾਵਨਾ ਦੇ ਆਧਾਰ ਤੇ ਠਗ ਠਗੇ ਚੱਲਦੇ ਨੇ ਕਈ ਪਖੰਡੀਆਂ ਦੇ। ਪਰ ਉਹ ਜੋੜੀ ਭਾਵਨਾ ਵਾਲੀ ਸੀ, ਸੰਤਾਂ ਦੀ ਪੂਜਾ ਕਰੋ ਪਖੰਡੀਆਂ ਦੀ ਨਹੀਂ। ਗੁਰਮਤ ਦੇ ਵਿੱਚ ਇਹ ਵੀ ਗੱਲ ਕਿੰਨੇ ਜਮੇ, ਪਖੰਡ ਦੀ ਪੂਜਾ ਕਰਨਾ ਵੀ ਪਾਪ ਹੈ, ਸੰਤ ਦੀ ਨਿੰਦਾ ਕਰਨਾ ਪਾਪ ਹੈ। ਉਹ ਕਹਿਣ ਲੱਗੀ, ਪਤੀ ਦੇਵ ਕਿਉਂ ਐਸਾ ਜਵਾਬ ਕਿਉਂ ਦਿੰਦੇ? ਕਹਿੰਦੇ, ਭੋਲੀਏ ਐਤਕੀ ਉਹ ਅਲਕ ਬਹਿੜਾ ਜੋੜਿਆ ਸੀ ਦਾਣੇ ਰਲ ਕੇ ਕਿਸੇ ਨਾਲ, ਮੈਂ ਕਿਸੇ ਦੀ ਕਿਰਤ ਕਿਵੇਂ ਸੰਤ ਨੂੰ ਖਵਾ ਦਾ? ਮੈਂ ਦਰਗਾਹ ਜਵਾਬ ਦੇ ਹੋ ਜਾਊਂਗਾ, ਮੇਰੇ ਦਾਣੇ ਚ ਕਿਸੇ ਦੇ ਦਾਣੇ ਰਲੇ ਹੋਏ ਨਾ, ਸਾਲ ਪਰ ਮੈਂ ਨਹੀਂ ਰੋਟੀ ਖਵਾਉਣੀ ਕਿਸੇ ਨੂੰ। ਤੇ ਹੁਣ ਲੋਕ ਬਲੈਕਾਂ ਕਰ ਕਰਕੇ ਵੀ ਖਵਾ ਦਿੰਦੇ ਨੇ, ਰਿਸ਼ਵਤਾਂ ਲੈ ਲੈ ਕੇ ਵੀ ਖਵਾ ਦਿੰਦੇ ਨੇ, ਬੇੜਾ ਗਰਕ ਖਾਣ ਵਾਲਿਆਂ ਦਾ ਵੀ ਕਰ ਦਿੰਦੇ ਨੇ, ਆਪਣਾ ਵੀ ਹੋਇਆ ਵੈ। ਉਹ ਕਹਿੰਦਾ ਮੈਂ ਨਹੀਂ ਖਵਾ। ਘਰ ਵਾਲੀ ਕਹਿਣ ਲੱਗੀ, ਮੈਨੂੰ ਪਤਾ ਸੀ ਪਤੀ ਦੇਵ ਕਿਤੇ ਐਸਾ ਦਿਨ ਵੀ ਆ ਸਕਦਾ। ਬੀਬੀ ਉਹ ਦੇਖ ਲੋ ਜ਼ਿੰਮੇਵਾਰੀ ਘਰ ਦੀ ਕੈਸੀ ਹੈ। ਉਹ ਕਹਿੰਦੀ, ਪਿਛਲੇ ਦਾਣਿਆਂ ਚੋਂ ਭੜੋਲਾ ਭਰਿਆ ਪਿਆ, ਤੈਨੂੰ ਨਹੀਂ ਦੱਸਿਆ ਹੁਣ ਤਾਈ ਵੀ ਕਿਤੇ ਇਹੋ ਜਿਹੇ ਸੰਕਟ ਚ ਪਤੀ ਫਸ ਗਿਆ ਨਾ, ਉਦੋਂ ਕਰੂੰਗੀ ਮਦਦ। ਜੱਟ ਦੇ ਚਿਹਰੇ ਤੇ ਵੀ ਲਾਲੀਆਂ ਆ ਗਈਆਂ। ਕਹਿੰਦਾ, ਜਾ ਫਿਰ ਛੇਤੀ ਦੇ ਕੇ ਦਾਣੇ ਪੀਸ ਕੇ ਰੋਟੀ ਤਿਆਰ ਕਰਕੇ ਲਿਆ, ਸੰਤ ਨੂੰ ਰੋਟੀ ਖਵਾਈ। ਉਹ ਬੀਬੀ ਗਈ, ਫਟਾਫਟ ਰੋਟੀ ਤਿਆਰ ਕਰਕੇ ਲਿਆਈ, ਉਹਨੇ ਹੱਥ ਤੇ ਰੋਟੀ ਰੱਖ ਦਿੱਤੀ, ਪਹਿਲੀ ਬੁਰਕੀ ਪਾਈ, ਅਨੰਤ ਕਿਸਮ ਦਾ ਸਵਾਦ ਉਹਦੇ ਚੋਂ ਆ ਰਿਹਾ, ਰੁੱਖੀ ਰੋਟੀ, ਕੋਈ ਬਹੁਤੀ ਵਧੀਆ ਦਾਲ ਸਬਜ਼ੀਆਂ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਸੰਤਨ ਕਾ ਦਾਣਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਗਤ ਛੱਤੀ ਪ੍ਰਕਾਰ ਤੇ ਬਿਘੂ ਸਮਾਨ। ਉਹ ਤਾਂ ਵਿਓ ਹੈ, ਇਹ ਅੰਮ੍ਰਿਤ ਹੈ। ਭਾਈ ਲਾਲੋ ਦੀ ਰੋਟੀ ਦੇ ਵਿੱਚੋਂ ਮਰਦਾਨੇ ਨੇ ਦੇਖਿਆ ਵੀ ਕੈਸਾ ਰਸ ਆ ਰਿਹਾ ਹੈ, ਮਲਕ ਭਾਗੋ ਦੀ ਰੋਟੀ ਚੋਂ ਖੂਨ ਨਚੋੜ ਕੇ ਦਿਖਾ ਦਿੱਤਾ ਵੀ ਲੋਕਾਂ ਦਾ ਹੀ ਹੈ। ਕਿਰਤ ਧਰਮ ਦੀ ਕਰਨੀ, ਇਹ ਵਚਨ ਹੈ ਗੁਰੂ ਗੋਬਿੰਦ ਸਿੰਘ ਦਾ। ਜਦੋਂ ਪ੍ਰਸ਼ਾਦਾ ਛਕੀ ਗਿਆ ਪ੍ਰਸ਼ਾਦਾ ਛਕ ਲਿਆ ਤੇ ਪੂਰੇ ਮਾਤ ਲੋਕ ਦੀ ਸੋਝੀ ਹੋ ਗਈ ਵੀ ਕਿਹੜੇ ਥੋਂ ਕੀ ਹੋ ਰਿਹਾ ਸੰਤ ਨੂੰ, ਕਪਾਟ ਖੁੱਲ ਗਏ। ਕਹਿੰਦਾ ਰੋਟੀ ਹੈ ਕਿ ਜਾਦੂ ਹੈ? ਉਹਨੇ ਕਿਹਾ ਵੀ ਇਹ ਤਾਂ ਗੱਲ ਹੀ ਬੜੀ, ਸਾਰੀ ਉਮਰ ਐਵੇਂ ਫਿਰਦੇ ਰਹੇ, ਸਾਧ ਬਣਿਆ। ਉਹਨੇ ਹੱਥ ਕਰ ਲਿਆ ਜੀ, ਇੱਕ ਰੋਟੀ ਹੋਰ ਦੇ ਦਿਓ। ਜੱਟ ਦੇਣੀ ਨਹੀਂ ਸੀ ਆਉਂਦਾ, ਕਹਿੰਦਾ ਚੱਲ ਸੰਤ ਹੁਣ ਜੇ ਮੰਗੇ ਲਈ ਉਹਨੂੰ ਰੋਟੀ ਹੋਰ ਦੇ ਦਿੱਤੀ। ਉਹ ਰੋਟੀ ਖਾ ਲਈ ਤੇ ਪਤਾਲ ਲੋਕ ਦਾ ਵੀ ਪਤਾ ਲੱਗ ਗਿਆ ਵੀ ਪਤਾਲ ਲੋਕ ਚ ਕੀ ਹੋ ਰਿਹਾ, ਦੋ ਲੋਕਾਂ ਦੀ ਸੋਝੀ ਹੋ ਗਈ। ਸੰਤ ਨੇ ਕਿਹਾ ਵੀ ਹੁਣ ਕੰਮ ਬਸ ਇੱਕ ਰੋਟੀ ਦੇ ਰਹਿ ਗਿਆ, ਤਿੰਨ ਲੋਕਾਂ ਦਾ ਅੰਤਰਜਾਮੀ ਬਣਨ ਵਾਲੇ ਆ। ਕਹਿੰਦਾ ਜੀ ਇੱਕ ਰੋਟੀ ਹੋਰ ਦਿਓ। ਜੱਟ ਨੇ ਫਿਰ ਉਹਦੇ ਮਾਰਿਆ ਇੱਥੇ ਗਲਾਸਾ, ਕਹਿੰਦਾ ਕੁਛ ਆਪ ਵੀ ਕਰ ਲੈ, ਸਾਰਾ ਕੁਛ ਮੈਨੂੰ ਇਹ ਲੁੱਟਣਾ ਹੈ ਤੂੰ, ਸੰਤ ਤੈਨੂੰ ਕੌਣ ਕਹੂਗਾ? ਓਏ ਭਲਿਆ ਮਾਨਸਾ, ਤੈਨੂੰ ਆਪਣੀ ਕਮਾਈ ਚੋਂ ਦੋ ਲੋਕਾਂ ਦੀ ਸੋਝੀ ਦੇਤੀ, ਚੱਲ ਇੱਥੋਂ ਤੁਰਦਾ ਲੱਗ, ਕਮਾਈ ਕਰ, ਆਪਣੀ ਇੱਕ ਲੋਕ ਦੀ ਸੋਝੀ ਆਪ ਪ੍ਰਾਪਤ ਕਰ। ਮੈਂ ਤੈਨੂੰ ਦੱਸਣਾ ਸੀ ਕਿ ਗ੍ਰਿਸ਼ਤੀ ਦੇ ਵਿੱਚ ਧਰਮ ਦੀ ਕਿਰਤ ਕਰਨ ਵਾਲਾ ਧਰਮੀ ਹੋਵੇ ਤੇ ਉਹ ਕਿਸੇ ਸੰਤ ਦੇ ਮਨ ਨੂੰ ਇੰਨਾ ਪਵਿੱਤਰ ਕਰ ਸਕਦਾ ਹੈ ਕਿ ਦੋ ਲੋਕਾਂ ਦੀ ਸੋਝੀ ਹੋ ਜਾਵੇ ਉਸਨੂੰ। ਗੱਲ ਕੀ ਆਖੋ? ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਮੇਰੇ ਸਤਿਗੁਰੂ ਕਹਿੰਦੇ ਕਿਰਤ ਧਰਮ ਦੀ ਕਰਨੀ, ਗੁਰ ਕਾ ਵਚਨ ਵਸੈ ਜੀ ਨਾਲੇ। ਤੇ ਸਤਿਗੁਰੂ ਮਹਾਰਾਜ ਨੇ ਜਿਹੜੇ ਬਚਨਾਂ ਦੀ ਇਹ ਵਰਕ ਦੱਸੀ ਹੈ, ਗੁਰ ਕਾ ਵਚਨ ਸਦਾ ਵਨਾਸੀ, ਗੁਰ ਕਾ ਵਚਨ ਕੱਟੀ ਜਮ ਫਾਸੀ, ਕਿਰਤ ਧਰਮ ਦੀ ਕਰਨੀ। ਦੂਸਰਾ ਪੱਖ ਵੀ ਵਿਚਾਰ ਲਈਏ। ਇੱਕ ਰਿਸ਼ੀਕੇਸ਼ ਉੱਥੇ ਸ਼ੇਤਰਨ ਬਣੇ ਹੋਏ ਮਹਾਤਮਾ ਦੇ, ਉਹਨਾਂ ਖੇਤਰਾਂ ਚ ਜਿਵੇਂ ਆਪਣੇ ਗੁਰਦੁਆਰਿਆਂ ਚ ਲੜੀਆਂ ਅਖੰਡ ਪਾਠ ਦੀਆਂ ਤਰੀਕਾਂ ਦੋ ਦੋ ਸਾਲ ਦੀਆਂ, ਪੰਜ ਪੰਜ ਸਾਲ ਦੀਆਂ ਬੁੱਕ ਨੇ, ਉਹਨਾਂ ਸੰਤਾਂ ਦੇ ਕੋਲ ਭੋਜਨ ਦੀਆਂ ਤਰੀਕਾਂ ਬੁੱਕ ਨੇ, ਸੇਠਾਂ ਦੀਆਂ, ਸਰਮਾਏਦਾਰਾਂ ਦੀਆਂ। ਉਹ ਫਿਰ ਖੇਤਰਾਂ ਚ ਆ ਕੇ ਭੋਜਨ ਕਰਦੇ ਆ, ਮਾਇਆ ਜਮ੍ਹਾਂ ਕਰਾ ਦਿੰਦੇ ਆ ਤੇ ਖੇਤਰ ਚੱਲਦੇ ਰਹਿੰਦੇ। ਇੱਕ ਭੰਡਾਰਾ ਹੋਇਆ ਬਹੁਤ ਵੱਡਾ, ਇੱਕ ਮਹਾਤਮਾ ਨੂੰ ਵੀ ਨਿਮੰਤਰਣ ਦਿੱਤਾ ਗਿਆ ਜੀ ਆਓ ਤੁਸੀਂ ਵੀ ਉੱਥੇ। ਮਹਾਤਮਾ ਆ ਗਏ, ਭੋਜਨ ਛਕਿਆ, ਭੋਜਨ ਛਕਦੇ ਛਕਦੇ ਜਿਵੇਂ ਉਧਰ ਦੋ ਲੋਕਾਂ ਦੀ ਸੋਝੀ ਹੋ ਗਈ, ਇਧਰ ਦੋ ਲੋਕਾਂ ਦੀ ਸੋਝੀ ਮਾਰੀ ਗਈ ਉਹਦੀ। ਛਕਦੇ ਛਕਦੇ ਮਨ ਚ ਫੁਰਨਾ ਕੀ ਆਇਆ, ਕਹਿੰਦਾ ਵੀ ਆਹ ਬਾਟੀ ਬੜੀ ਸੋਹਣੀ ਹੈ ਸਟੀਲ ਦੀ, ਕਹਿੰਦਾ ਇਹੀ ਚੱਕ ਲੈ ਜੀ, ਇਹ ਕਿਹੜਾ ਕੋਈ ਦੇਖਦਾ। ਉਹ ਰੋਟੀ ਖਾ ਪੀ ਕੇ ਬਾਟੀ ਸੀ ਜਿਹੜੀ ਉਹ ਵੀ ਝੋਲੀ ਚ ਪਾ ਲਈ, ਭਾਂਡੇ ਚੋਰੀ ਕਰਕੇ ਲੈ ਗਿਆ ਸੰਤ। ਮੱਤ ਮਾਰੀ ਗਈ, ਜਾ ਕੇ ਆਸਣ ਤੇ ਬਹਿ ਗਿਆ, ਭਜਨ ਚ ਮਨ ਨਾ ਲੱਗਿਆ, ਪੈ ਗਿਆ, ਪਏ ਨੂੰ ਨੀਂਦ ਆ ਗਈ, ਦਿਨ ਚੜ ਗਿਆ, ਨਿਤਨੇਮ ਨਿਤ ਕਰਮ ਉਹ ਵੀ ਸਭ ਗਿਆ। ਜਦੋਂ ਉਹ ਮੈਲ ਬਣ ਕੇ, ਬਿਸਤਰਾ ਬਣ ਕੇ ਸਰੀਰ ਤੋਂ ਖਾਰਜ ਹੋ ਗਿਆ 24 ਘੰਟੇ ਤੋਂ ਬਾਅਦ, ਫਿਰ ਥੋੜੀ ਥੋੜੀ ਸੁਰਤ ਮੁੜਨ ਲੱਗੀ ਉਹਨੂੰ, ਜਿਵੇਂ ਨਸ਼ਈ ਬੰਦੇ ਨੂੰ ਮੁੜਦੀ ਹੁੰਦੀ ਹੈ। ਕਹਿੰਦਾ ਓਹੋ, ਕਹਿੰਦਾ ਵੀ ਮੈਂ ਤਾਂ ਬਾਟੀ ਆ ਕਿੱਥੋਂ ਜਦ ਦੇਖਿਆ, ਕਹਿੰਦਾ ਵੀ ਕੱਲ ਲਿਆ ਚੱਕ। ਉਹ ਬਾਟੀ ਚੱਕੀ, ਕੱਛ ਚ ਦੇ ਲਈ, ਸ੍ਰੀ ਮਹੰਤ ਕੋਲ ਚਲਿਆ। ਕਹਿੰਦਾ ਮਹਾਤਮਾ ਜੀ ਵੀ ਇੱਕ ਦੋ ਹੋਰ ਸੰਤ ਬੁਲਾ ਲਓ, ਜਿਹੜੇ ਚੰਗੇ ਚੰਗੇ ਕਮਾਈ ਵਾਲੇ ਬਰਕਤਾਂ ਵਾਲੇ ਵਿਦਵਾਨ ਸਾਧੂ ਬੁਲਾ ਲਓ, ਮੇਰਾ ਕੋਈ ਮਸਲਾ ਇਹੋ ਜਿਹਾ। ਬੁਲਾ ਲੇ, ਹਾਂ ਭਾਈ ਦੱਸ। ਕਹਿੰਦੇ ਜੀ ਜੇ ਕੋਈ ਸੰਤ ਹੋ ਕੇ ਚੋਰੀ ਕਰ ਲਵੇ ਉਹਦੀ ਕੀ ਸਜ਼ਾ? ਕਹਿੰਦੇ ਦੂਸਰਿਆਂ ਚੋਰਾਂ ਨਾਲੋਂ ਵੱਡੀ। ਸੰਤ ਹੈ ਚੋਰੀ ਕਰੇ, ਸੰਤ ਹੋ ਕੇ ਚੋਰੀ ਕਿਉਂ ਕਰੇ? ਕਹਿੰਦਾ ਜੀ ਚੋਰੀ ਕਿੱਡੀ ਕੁ ਹੋਵੇ, ਛੋਟੀ ਵੱਡੀ ਚੋਰੀ? ਕਹਿੰਦੇ ਵੀ ਚੋਰੀ ਚੋਰੀ ਹੈ, ਇੱਕ ਸੰਤ ਬੋਲਿਆ, ਚਾਹੇ ਕੱਖ ਦੀ ਹੋਵੇ ਚਾਹੇ ਲੱਖ ਦੀ, ਸਜ਼ਾ ਇੱਕ ਸਾਰੀ ਹੈ ਚੋਰੀ ਦੀ। ਉਹ ਕਹਿੰਦਾ ਲਓ ਜੀ ਫਿਰ ਮੈਨੂੰ ਸਜ਼ਾ ਦਿਓ, ਮੈਂ ਤਾਂ ਤੁਹਾਨੂੰ ਇਕੱਠੇ ਕੀਤਾ, ਮੈਂ ਤੁਹਾਡੀ ਕੱਲ ਰੋਟੀ ਖਾ ਕੇ ਆ ਬਾਟੀ ਚੱਕ ਲੈ ਗਿਆ। ਕਹਿੰਦਾ ਆਹ ਫੜੋ ਆਪਣੀ ਬਾਟੀ ਤੇ ਮੈਨੂੰ ਸਜ਼ਾ ਲਾਓ, ਨਹੀਂ ਤਾਂ ਮੈਂ ਆਪਣੇ ਆਪ ਨੂੰ ਮਾਫ਼ ਕਰਨ ਜੋਗਾ ਵੀ ਨਹੀਂ ਰਿਹਾ। ਸਾਰੇ ਹੈਰਾਨ ਹੋ ਗਏ, ਇਹ ਬ੍ਰਗਤ ਸਾਧੂ? ਉਹ ਕਹਿੰਦੇ ਮਹਾਤਮਾ ਜੀ ਕਿਸੇ ਦੀ ਚੋਰੀ ਨੂੰ ਲੁਕਾਉਣ ਵਾਸਤੇ ਕਾਹਨੂੰ ਆਪਣੇ ਜਿੰਮੇ ਲੈਣਾ, ਤੈਨੂੰ ਅਸੀਂ ਬਰਿਆਂ ਦੇ ਜਾਣਦੇ ਹਾਂ, ਐਡਾ ਤਪੱਸਵੀ ਸੰਤ, ਤੂੰ ਵੀ ਕਿਤੇ ਚੋਰੀ ਕਰ ਸਕਦਾ? ਤੇ ਚੋਰ ਨੂੰ ਨਹੀਂ ਪੇਸ਼ ਕਰਨਾ, ਅਸੀਂ ਬਾਟੀ ਆ ਗਈ ਖਾਵੇ ਖਸਮਾਂ ਨੂੰ, ਜਾ ਤੂੰ ਚਲਿਆ ਜਾ, ਤੂੰ ਚੋਰ ਥੋੜੀ ਹੈ। ਜਿਵੇਂ ਭਾਈ ਗੁਰਦਾਸ ਦੀ ਗੱਲ ਨਹੀਂ ਸੀ ਮੰਨਦਾ, ਕੰਸੀ ਵਾਲਾ ਰਾਜਾ, ਉਹ ਕਹਿੰਦਾ ਸੀ ਮੈਂ ਚੋਰ ਹਾਂ, ਕਹਿੰਦੇ ਨਹੀਂ ਤੂੰ ਚੋਰ ਹੋਏ ਨਹੀਂ ਸਕਦਾ, ਤਾਂ ਗੁਰੂ ਕਾ ਸਿੱਖ ਹੈ। ਉਹ ਕਹਿੰਦੇ ਵੀ ਮੈਂ ਚੋਰ ਹਾਂ, ਸੱਚੀ ਗੱਲ। ਜਦੋਂ ਉਹਨੇ ਸੰਤ ਨੇ ਪੂਰਾ ਯਕੀਨ ਕਰਾਤਾ ਵੀ ਮੈਂ ਹੀ ਬਾਟੀ ਲੈ ਕੇ ਗਿਆ, ਉਹ ਫਿਰ ਇੱਕ ਸੰਤ ਬੋਲਿਆ, ਕਹਿੰਦਾ ਮਹਾਤਮਾ ਜੀ ਕਦੇ ਪਹਿਲਾਂ ਵੀ ਚੋਰੀ ਕਰੀ ਹੈ? ਕਹਿੰਦਾ ਨਾ ਜੀ। ਜੇ ਪਹਿਲਾਂ ਕਰੀ ਹੁੰਦੀ, ਇੱਕ ਸੰਤ ਬੋਲਿਆ, ਕਹਿੰਦਾ ਫਿਰ ਉਹਨੂੰ ਤਜਰਬਾ ਨਾ ਹੁੰਦਾ ਵੀ ਬਾਟੀਆਂ ਹੀ ਚੱਕਦਾ, ਫਿਰ ਬਾਟੀਆਂ ਦੀ ਚੋਰੀ ਥੋੜੀ ਕਰਦਾ, ਫਿਰ ਤਾਂ ਇਹ ਚੋਰੀ ਦੇ ਕਿੱਤੇ ਚ ਮਹਾਰ ਹੋਇਆ ਹੋਣਾ ਸੀ, ਫਿਰ ਤਾਂ ਕੋਈ ਵੱਡੀ ਮੱਲ ਮਾਰਦਾ। ਉਹ ਕਹਿੰਦੇ ਪਹਿਲੀ ਚੋਰੀ, ਕਹਿੰਦੇ ਤੈਨੂੰ ਚੋਰੀ ਦੀ ਪਤਾ ਲੱਗਣ ਤੋਂ ਬਾਅਦ ਤੇਰੇ ਮਨ ਦੀ ਸਥਿਤੀ? ਕਹਿੰਦਾ ਜੀ ਮਨ ਦੀ ਸਥਿਤੀ ਆਇਆ ਵੀ ਖੁਦਕੁਸ਼ੀ ਕਰਕੇ ਮਰ ਜਾ, ਸਾਰੀ ਜ਼ਿੰਦਗੀ ਚ ਆਈ ਖੁੱਟਿਆ ਵੀ ਚੋਰੀ, ਮੈਂ ਚੋਰ ਬਣ ਗਿਆ। ਮਹਾਰਾਜ ਕਹਿੰਦੇ ਚੋਰ ਕੀ ਹਾਮਾ ਪਰ ਨਾ ਕੋਏ, چور کیا چنگا کیوں ہوئے، سن من اندھے کتے کوڑیار، اے شبد لکھتے ہیں۔ سادھو لئی متھیا وچن ہے، چوری یاری متھیا، وہ سادھو دی اچھا۔ کہنے مہاتما جی بہ جاؤ، تھوڑی سزا سی نشچت کر دیں۔ اسی ویلے کٹھاری نوں بلاؤ جی، کٹھاری آ گیا۔ کیوں بھی کٹھاری، اے بھوجن کتوں آیا سی؟ کہندے جی کہ سیٹھ دا، کہندے سیٹھ کو بلاؤ۔ سیٹھ جا وڑیا سہارنپور، بلا لیا، یا ہور تھان چلیا بلا لیا۔ کہندے ہاں مہاراج مینوں یاد کیتا ہے۔ کہندے ہاں۔ کہندے بھی ایوں دس، جڑا تو پنڈارا کیتا سی اے مایا کتوں آئی سی تیرے کول؟ کہندا مہاتما جی پنڈارے چلاونے نا جی، پھر مایا نہ پوچھا کرو بھی کتوں آؤں دی ہے، پنڈارے چلائیں چلو۔ بے گل بھی ٹھیک ہے، جی کتے اسی یہ پوچھن لگ جائیے اکھنڈ پاٹھ کراؤن والے نو بھی تیرے اکھنڈ پاٹھ دی جیڑی مایا خرچ کر لیں کہ کتوں لے کے آیا، اکھنڈ پاٹھ بند ہو جان گے سارے، اکھنڈ پاٹھ کتنے ہوگا پھر؟ پھر تو کراؤنے نہیں کسی۔ وہ کہندے جی پنڈارے چلاونے، پھر پوچھی دینی ہوں دبی چلو کم، پنڈارے ہوں چاہیے۔ اور مہاتما کہندے ہو سیٹھ یہ جی پنڈاریاں دی لوڑ نہیں، جہے سمرن کرن والے ہاں بھی سال کے تپسیاں نوں گال دین، یہ پنڈارے نے، یہ بند ہو جان گے، پنڈارے ہو جان۔ اسی تا کند مول آہارو کھائیے، او تو بولے گیا نہیں، کند مول کھا لیں گے، درختوں کے پھل کھا لیں گے جی پرانے یوگی کھانے رہے، پر دس میں یہ کوئی لبنا چاہنا۔ وہ کہن لگا مہاراج میرے کول تا جنہ بھی پیسہ ہے نا، یہ سارے لوکاں دے اکٹھا ہویا ہے، میرا اپنا کوئی نہیں ہے۔ کہڑے طریقے نال؟ کہنا چوری کر کر کے، چوری دیاں ٹنگ دسے بھی ہے، ٹنگ دے نال اس طرح کٹے۔ کہندے پھر آ دان کیوں کرے؟ کہندے میں کہا بھی باقی دا پوتر ہو جائے، کج کے آخو ست نام سری واہ گرو۔ جے حرام دے بھوجن چ مسالے پا لے تاں گرو گرنتھ صاحب کہندے نے مارن پائے حرام ہے، ہوئے حلال نہ جائے، پھر وہ اپنا نہیں بن جاتا، مسالے پا کے اپنا ہو جائے۔ حق پرایا نانک سور اس گائے۔ اس ویلے پھر یہ فیصلہ ہویا مہاپرشاں وچ، انہوں کہن لگے مہاتما جی تیرے من دا پار لاؤن واسطے تینوں کہہ دینے بھی دو چار دن جھوٹے بھانڈے مان دے چھتر دے، پر تیرا قصور کوئی نہیں ہے۔ کہندے قصور کیوں نہیں ہے؟ میں چوری کیتی ہے۔ اور سری مہنت کہندا میرا بھی اڈا ہی قصور ہے جڑا تیرا ہے، میں اہ جے کچجے دا بھوجن کیوں سویکار کیتا؟ اے پاپ میرے جمے بھی آ گیا، گاہاں تو بناتا اصول کہ پہلا کرت پوچھو بھی کی ہے، نہیں پنڈارے بند کر دیو۔ جے ایک سنت پائی روٹی کھا کے چور بن سکتا ہے، تے ایک جٹ دی روٹی کھا کے انہوں دو لوکاں دی سوجی ہو سکتی ہے، تاں گرو کرنگی والے نے وہ بڑے سرانے دی تو لا کے پہلے وچن خالصے نوں کیتا کہ کرت دھرم دی کرنی۔ ہن اے وچ ایک پرمان دے کے اپنے اگلے وچنا دی لڑی آرم کر دی۔ ایک ودوان سکھ جگت دے پنڈت نرائن سنگھ جی نے وہ بارہ دے ٹیکے وچ لکھیا، کہندے جیڑا ہتھوں کچھ دان کرے، میٹھا بولے، نو کے چلے، تین چیزاں دسیاں نے، میٹھا بولن، نو چلن۔ اتے تھوڑی جی اکھراں دا اودے چ سدھار کرن والا لکھیا، میٹھا بولے نو چلے، اس طرح دی وی گل ہے، میٹھا بولن، نو چلن، ہتھوں بھی کچھ دین۔ ایک دا بولن میٹھا پیارا، کوڑا نہیں بولنا کسی کو، یہ گرو گرنتھ صاحب دے اندر بھی درج ہے۔ پرماتما دی اپنی آواز جیڑی ہے نا، ہر سجن سوامی مورا، وہ میٹھے بچن ہوتے، ہلے آ رہا خوش خبری، اتنے نام دے کہ میٹھے تیرے بول، خوب تیری پگری، تیرے میٹھے بول۔ پرماتما دا اپنا وچن جہا کدے بھی خربا وچن نہیں ہے، جنہیں وہ میل کرنا اپنی بولی پہلے سدھار لے، وہ ورگی کر لے جی وہ بولی ہے، میٹھا بولنا یہ میٹھا بھی نہیں بولنا بھی چت دن چھریاں چل دیا ہون، دل کاتی گڑ بات، گلا گڑ ورگیاں، من زہر ورگا ہو بھی وچن نہیں پروانا ہے، جہا جا من اہ جا مکھ ایک سار ہو گئے، زبان تے بھی اور کچھ ہوئے، من چ بھی ہو، میٹھا بولن، نو چلن، ہتھوں دان کرنا، ہتھوں بھی کچھ دین۔ کہندے رب تنہاں دی بکلی، رب انہاں دی بکل وچ آ گیا، جنگل کیا ٹوڈے، جنگل کی کرن جا رہے ہیں، یہ تین گلوں کے ناتے رب تیرے گھر آ گیا، کرت ترم دی کرنی پہلا وچن سی۔ آؤ ہوں اس تو اگے کیونکہ وستار کرتے جائیے یہ سما سارا خرچ ہو جائے گا. ستگرو مہاراج دوجے نمبر تے جڑا وچن کرتے ہیں میرے حضور پاتشاہ کہندے نے دسوند دینا یہ وچن کرتے ہیں. یہ ایک وچن جڑا حضور دا ہو تھاواں تے بھی کیتا ہے دے دسوند گرو کے روڑا کہ جو دھرم کی کرت کردیں